ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਿਡਨੀ ਤੋਂ ਮਨਜਿੰਦਰ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਨੇ ਪੰਜਾਬੀ ਫੋਰਮ ਨਾਮੀ ਇੱਕ ਗਰੁੱਪ ਸ਼ੁਰੂ ਕੀਤਾ ਹੋਇਆ ਹੈ ਤਾਂ ਕਿ ਜਿਹੜੀ ਪੰਜਾਬੀ ਬੋਲੀ ਹੈ ਉਹਨੂੰ ਹੋਰ ਵੀ ਪ੍ਰਫੁੱਲਿਤ ਕੀਤਾ ਜਾ ਸਕੇ। ਜਾਣਦੇ ਹਾਂ ਮਨਜਿੰਦਰ ਸਿੰਘ ਜੀ ਹੋਰਾਂ ਕੋਲੋਂ ਪੰਜਾਬੀ ਫੋਰਮ ਦੀਆਂ ਪਿਛਲੀਆਂ ਪ੍ਰਾਪਤੀਆਂ ਬਾਰੇ ਅਤੇ ਭਵਿੱਖ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਦੇ ਬਾਰੇ। ਸਭ ਤੋਂ ਪਹਿਲਾਂ ਸਵਾਗਤ, ਸਵਾਗਤ ਹੈ ਜੀ SBS ਰੇਡੀਓ ਪੰਜਾਬੀ ਵਿੱਚ ਮਨਜਿੰਦਰ ਜੀ।
MP ਸਿੰਘ ਜੀ, ਪੰਜਾਬੀ ਸਾਹਿਤਕ ਫੋਰਮ ਨੂੰ ਸਰੋਤਿਆਂ ਦੇ ਸਨਮੁਖ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਜੀ। ਮਨਜਿੰਦਰ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਪੰਜਾਬੀ ਫੋਰਮ ਦੀ ਜਦੋਂ ਸਥਾਪਨਾ ਕੀਤੀ ਗਈ ਸੀ ਉਸ ਸਮੇਂ ਇਹਦਾ ਮੰਤਵ ਕੀ ਸੀ ਅਤੇ ਹੁਣ ਤੱਕ ਦੀਆਂ ਇਹਦੀਆਂ ਅਚੀਵਮੈਂਟਸ ਕਿੰਨੀਆਂ ਹੋ ਚੁੱਕੀਆਂ?
MP ਸਿੰਘ ਜੀ, ਮਾਂ ਬੋਲੀ ਨੂੰ ਨਾਲ ਜੁੜਨ ਦੀ ਜਗਿਆਸਾ ਸਾਡੇ ਸਾਰੇ ਪੰਜਾਬੀਆਂ ਵਿੱਚ ਰਹਿੰਦੀ ਹੈ। ਅਸੀਂ ਆਪਣੇ ਸਾਹਿਤ ਨਾਲ, ਇਤਿਹਾਸ ਨਾਲ, ਵਿਰਸੇ ਨਾਲ, ਸੱਭਿਆਚਾਰਕ ਨਾਲ ਸਾਂਝਾ ਪਾਉਣੀਆਂ ਚਾਹੁੰਦੇ ਹਾਂ ਇੱਕ ਦੂਜੇ ਨਾਲ। ਔਰ ਇਸ ਤੋਂ ਵੀ ਜਿਹੜੀ ਮਹੱਤਵਪੂਰਨ ਗੱਲ ਇਹ ਹੈ ਵੀ ਅਸੀਂ ਅਗਲੀ ਪੀੜ੍ਹੀ ਨੂੰ ਇਹਦੇ ਬਾਰੇ ਸੁਚੇਤ ਕਰਨਾ ਚਾਹੁੰਦੇ ਹਾਂ। ਇਸ ਵਿਜ਼ਨ ਨੂੰ ਲੈ ਕੇ ਅਸੀਂ ਜੁਲਾਈ ਆਪਣੇ 2017 ਦੇ ਵਿੱਚ ਪੰਜਾਬੀ ਸਾਹਿਤਕ ਫੋਰਮ ਹੋਂਦ ਵਿੱਚ ਆਇਆ ਅਤੇ ਇਹ ਅਸੀਂ ਓਬਜੈਕਟਿਵ ਇਹਦੇ ਇਸ ਤਰ੍ਹਾਂ ਰੱਖੇ ਸੀ ਵੀ ਜਿਹੜੇ ਨਵੇਂ ਉੱਭਰਦੇ ਰਾਈਟਰਸ ਨੇ, ਲਿਖਾਰੀ ਨੇ, ਕਵੀ ਨੇ, ਉਹਨਾਂ ਨੂੰ ਇੱਕ ਪਲੈਟਫਾਰਮ ਦੇਣਾ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਆਪਣੇ ਮਾਣ ਮੱਤੇ ਇਤਿਹਾਸ ਤੋਂ ਆਪ ਜਾਣੂ ਹੋਣਾ ਅਤੇ ਸਾਡੇ ਆਪਣੇ ਅਤੀਤ ਨੂੰ ਵਰਤਮਾਨ ਦੇ ਚੁਰੋਖੇ ਵਿੱਚੋਂ ਦੇਖਣਾ ਅਤੇ ਉਹਨਾਂ ਵਿੱਚ ਸਾਡੇ ਲਈ ਬਹੁਤ ਕੁਛ ਸਿੱਖਣ ਲਈ ਆ ਜੋ ਅਸੀਂ ਆਪ ਜਾਣੀਏ, ਆਪਣੇ ਬੱਚਿਆਂ ਨੂੰ ਦੱਸੀਏ। ਮਿਸਾਲ ਦੇ ਤੌਰ ਤੇ ਰੈੱਡ ਕਰਾਸ ਬਾਰੇ ਤਾਂ ਸਾਰੇ ਜਾਣਦੇ ਆ, ਪਰ ਇਹਦਾ ਜਿਹੜਾ ਮੋਢਾ ਭਾਈ ਕਨਈਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਅਗਵਾਈ ਦੇ ਵਿੱਚ ਕਿਵੇਂ ਬੰਨਿਆ ਇਹਦੇ ਬਾਰੇ ਬਹੁਤ ਘੱਟ ਜਾਣਦੇ ਨੇ
ਜੀ।
ਤੇ ਇਹਦਾ ਕੋਰ ਓਬਜੈਕਟਿਵ ਵੀ ਸੀ ਵੀ ਇਸ ਪੰਜਾਬੀਅਤ ਨੂੰ ਅਸੀਂ ਬਾਕੀ ਕਮਿਊਨਿਟੀਆਂ ਨਾਲ ਵੀ ਸਾਂਝਾ ਕਰੀਏ। ਅਸੀਂ ਬਾਕੀ ਜਦੋਂ ਆਪਣੇ ਸੈਮੀਨਾਰਸ ਕਰਦੇ ਹਾਂ ਅਸੀਂ ਹੋਰ ਕਮਿਊਨਿਟੀਜ਼ ਨੂੰ ਵੀ ਉੱਥੇ ਬੁਲਾਉਂਦੇ ਹਾਂ ਅਤੇ ਉਹਨਾਂ ਦੇ ਕਮਿਊਨਿਟੀ ਫੰਕਸ਼ਨ ਦੇ ਵਿੱਚ ਵੀ ਅਸੀਂ ਹਿੱਸਾ ਲੈਂਦੇ ਹਾਂ। ਇਹ ਵੀ ਇੱਕ ਸਾਡਾ ਓਬਜੈਕਟਿਵ ਹੈ।
ਠੀਕ ਹੈ ਜੀ, ਤਾਂ ਕਿ ਵਿਆਪਕ ਭਾਈਚਾਰੇ ਦੇ ਵਿੱਚ ਪਹਿਚਾਣ ਬਣਾਈ ਸਕੇ ਜਾ ਸਕੇ
ਜੀ
ਜੀ। ਅਤੇ ਹੁਣ ਤੱਕ ਦੀਆਂ ਜਿਹੜੀਆਂ ਅਚੀਵਮੈਂਟਸ ਹੈਗੀਆਂ ਇਹਨਾਂ ਬਾਰੇ ਦੱਸੋ ਵੀ ਤੁਸੀਂ ਕਿਹੜੇ ਕਿਹੜੇ ਕਾਰਜ ਕਰ ਚੁੱਕੇ ਹੋਏ ਹੋ।
ਦੇਖੋ ਜੀ, ਅਸੀਂ 17 ਤੋਂ ਲੈ ਕੇ ਅਸੀਂ ਇਹਦੇ ਪੀਰੀਓਡੀਕਲੀ ਸੈਮੀਨਾਰਸ ਕਰਦੇ ਰਹੇ ਹਾਂ ਅਤੇ ਇੱਥੋਂ ਦੇ ਰਾਈਟਰਸ ਦੇ ਬਾਰੇ ਅਸੀਂ 4 ਜਿਹੜੀਆਂ ਪੁਸਤਕਾਂ ਨੇ ਉਹਨਾਂ ਨੂੰ ਲੋਕ ਅਰਪਣ ਕਰ ਚੁੱਕੇ ਹਾਂ ਜਿਹੜੇ ਇੱਥੋਂ ਦੇ ਪੰਜਾਬੀ ਨੇ, ਆਪਣੇ ਸਿਡਨੀ ਦੇ ਵਾਸੀ ਨੇ ਔਰ ਇੱਥੇ ਉਹਨਾਂ ਨੇ ਉਹ ਕਿਤਾਬਾਂ ਲਿਖੀਆਂ ਨੇ। ਜੋ ਅਸੀਂ ਜਿਸ ਤਰ੍ਹਾਂ ਡਿਫਰੈਂਟ ਜਗ੍ਹਾ ਤੇ ਕਰਦੇ ਹਾਂ ਫੰਕਸ਼ਨ, ਜਿਵੇਂ ਲਾਇਬ੍ਰੇਰੀ ਦੇ ਵਿੱਚ, ਸਕੂਲ ਦੀ ਬਿਲਡਿੰਗਸ ਦੇ ਵਿੱਚ ਜਾਂ ਹੋਰ ਹਾਲ ਲੈ ਕੇ, ਫਿਰ ਅਸੀਂ ਸਿੱਖ ਵਿਰਸੇ ਬਾਰੇ ਤੇ ਜਿਹੜੇ ਮੌਜੂਦਾ ਹਾਲਾਤ ਤੇ ਆ ਉਹਨਾਂ ਦੇ ਪੱਖ ਦੇ ਮਸਲਿਆਂ ਤੇ ਵਿਚਾਰਾਂ ਕਰਦੇ ਹਾਂ। ਇਹ ਜਿਹੜੀ ਪਰਸਨੈਲਿਟੀਜ਼ ਨੇ ਉਹਨਾਂ ਨੂੰ ਬੁਲਾਉਂਦੇ ਹਾਂ ਅਸੀਂ, ਜਿਸ ਤਰ੍ਹਾਂ ਸਾਡੇ ਇੱਕ ਸੈਮੀਨਾਰ ਤੇ ਆਪਣੇ ਪੰਜਾਬੀ ਟ੍ਰਿਬਿਊਨ ਦੇ ਚੀਫ ਸਬ ਐਡੀਟਰ ਦਵੀ ਦਵਿੰਦਰ ਕੌਰ ਉਹ ਆਏ ਸੀ, ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਤੇ ਜੋ 550 ਸਾਲਾ ਗੁਰਪੁਰਬ ਤੇ ਉਹਦੇ ਬਾਰੇ ਅਸੀਂ ਇੱਕ ਸੈਮੀਨਾਰ ਕਰਾਏ ਤੇ ਈਵਨ ਸਾਡੇ ਹੋਰ ਕੌਂਸਲ ਜਨਰਲ ਜਾਂ ਹੋਰ ਸਿਡਨੀ ਦੇ ਭਾਈਚਾਰੇ ਤੇ ਹੋਰ ਜਿਹੜੇ ਭਾਈਚਾਰੇ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਫੰਕਸ਼ਨ ਕੀਤੇ ਆ, ਪੰਜਾਬੀ ਫੋਰਮ ਨੇ ਉੱਥੇ ਸ਼ਿਰਕਤ ਕੀਤੀ ਆ ਤੇ ਉੱਥੇ ਪ੍ਰੈਜੈਂਟੇਸ਼ਨ ਦਿੱਤੀ ਹੈ
ਜੀ। ਤੇ ਹੁਣ ਤੁਸੀਂ ਇੱਕ ਨਿਵੇਕਲਾ ਕਾਰਜ ਵੀ ਸ਼ੁਰੂ ਕੀਤਾ ਹੈ, ਉਹਦੇ ਬਾਰੇ ਦੱਸੋ।
ਉਹ ਇਸ ਤਰ੍ਹਾਂ ਜੀ, ਉਹ ਜਿਵੇਂ ਕਹਿੰਦੇ ਵੀ ਸਮੇਂ ਦੀ ਲੋੜ ਮੁਤਾਬਕ ਇਹ ਸਾਡੇ ਜਿਹੜੇ ਸੈਮੀਨਾਰ ਚੱਲਦੇ ਰਹੇ ਆ 2017 ਤੋਂ ਲੈ ਕੇ 2019 ਤੱਕ, ਫਿਰ ਪਿਛਲਾ ਸਾਲ ਜਿਹੜਾ ਉਹ ਕਿਉਂਕਿ COVID-19 ਕਰਕੇ ਕੁਛ ਢਿੱਲਾ ਰਿਹਾ ਕਿਉਂਕਿ ਅਸੀਂ ਰਿਸਟ੍ਰਿਕਸ਼ਨ ਸੀਗੀਆਂ, ਬਾਹਰ ਨਹੀਂ ਸੀ ਜਾ ਸਕਦੇ। ਉਹਦੇ ਨਾਲ ਫਿਰ ਅਸੀਂ ਇੱਕ ਵਟਸਐਪ ਗਰੁੱਪ ਬਣਾਇਆ ਜਿਹਦੇ ਵਿੱਚ ਤਕਰੀਬਨ 70 ਤੋਂ 80 ਮੈਂਬਰ ਹਮੇਸ਼ਾ ਐਕਟਿਵ ਰਹਿੰਦੇ ਨੇ। ਉੱਥੇ ਅਸੀਂ ਡਿਸਕਸ ਆਪਣੇ ਵਿਚਾਰ ਵਟਾਂਦਰਾ ਕਰਦੇ ਰਹੇ, ਪਰ ਦੇਖਿਆ ਵੀ ਹੁਣ ਇਹ ਜਿਹੜਾ COVID-19 ਰਿਸਟ੍ਰਿਕਸ਼ਨ ਜਿਹੜੀਆਂ ਨੇ ਇਹ ਥੋੜੀਆਂ ਲੰਬੀਆਂ ਖਿੱਚੀਆਂ ਗਈਆਂ, ਫਿਰ ਅਸੀਂ ਇੱਕ ਵਰਚੁਅਲ ਪ੍ਰੋਗਰਾਮ ਸ਼ੁਰੂ ਕੀਤਾ। ਵਰਚੁਅਲ ਪ੍ਰੋਗਰਾਮ ਅਸੀਂ ਔਗਸਤ ਦੇ ਵਿੱਚ ਜਦੋਂ ਆਪਾਂ ਆਜ਼ਾਦੀ ਦਾ ਦਿਵਸ ਮਨਾ ਰਹੇ ਹਾਂ ਉਹਦੇ ਵਿੱਚ ਅਸੀਂ ਫਿਰ ਇੱਕ ਆਪਣੇ ਵਰਚੁਅਲ ਜਿਹੜੇ ਲੈਕਚਰ ਅਬਾਊਟ 40-45 ਮਿੰਟਸ ਦੇ ਉਹ ਸ਼ੁਰੂ ਕੀਤੇ। ਉਹ ਸ਼ੁਰੂ ਇਸ ਤਰ੍ਹਾਂ ਹੋਏ ਸੀ ਜਿਵੇਂ 15 ਅਗਸਤ ਦੇ ਵਿੱਚ ਹੁਣ ਤੱਕ ਸਾਡੇ 'ਚ ਇਹੀ ਅਸੀਂ ਇਹਨੂੰ ਐਜ ਏ ਇੰਡੀਪੈਂਡੈਂਸ ਡੇ ਮਨਾਉਂਦੇ ਹਾਂ, ਹੈਗਾ ਵੀ ਇੰਡੀਪੈਂਡੈਂਸ ਡੇ ਆ, ਪਰ ਇਹ ਪੰਜਾਬੀਆਂ ਲਈ ਇਹ ਡਿਫਰੈਂਟ ਤਰੀਕੇ ਦੀ ਸਾਡੀ ਇਹਦੀ ਇਹਦੀ ਮਹੱਤਤਾ ਹੈ। ਕਈ ਐਸੀ ਇਹ ਆਜ਼ਾਦੀ ਵੀ ਹੈ ਤੇ ਉਸ ਵੇਲੇ ਇਹ ਬਰਬਾਦੀ ਵੀ ਬਣੀ ਸੀਗੀ। ਉਜਾਲਾ ਦਿਵਸ ਵੀ ਬਣਿਆ ਜਦੋਂ ਹਾਫ ਮਿਲੀਅਨ ਲੋਕੀ ਜਿਹੜੇ ਘਰੋਂ ਆਪਣੇ ਕਿੰਨੇ ਉਹ ਕਿੰਨਿਆਂ ਨੇ ਜਾਨ ਗਵਾਈ, ਕਿੰਨਿਆਂ ਨੇ ਆਪਣੇ ਘਰ ਘਰ ਗਵਾਏ। ਤੇ ਉਹਦੇ ਨਾਲ ਹੀ ਇੱਕ ਜਿਹੜਾ ਪੰਜਾਬੀਆਂ ਦੇ ਜਿਹੜਾ ਯੋਗਦਾਨ ਆ ਆਜ਼ਾਦੀ ਦੇ ਲਈ, ਆਪਾਂ ਨੂੰ ਪਤਾ ਵੀ ਸਭ ਤੋਂ ਵੱਧ 80% ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ, ਜਿਹੜੇ ਫਾਂਸੀ ਦੇ ਰੱਸਿਆਂ ਨੂੰ ਚੁੰਮੇ ਆ, ਉਹਦੇ ਕੀ ਕਾਰਨ ਸੀਗੇ ਵੀ ਇੰਨੇ ਪੰਜਾਬੀ ਵੱਧ ਚੜ੍ਹ ਕੇ ਕਿਉਂ ਅੱਗੇ ਆਏ? ਇਹ ਅਸੀਂ ਦੋ ਭਾਗਾਂ ਦੇ ਵਿੱਚ ਇਤਿਹਾਸ ਦੇ ਵਿੱਚੋਂ ਸੇਧ ਲੈ ਕੇ ਇਸ ਨੂੰ ਐਕਸਪਲੇਨ ਕੀਤਾ। ਉਹ ਜਿਹੜੇ ਸਾਡੇ ਹੁਣ ਪੰਜਾਬੀ ਫੋਰਮ ਦੇ ਫੇਸਬੁੱਕ ਪੇਜ ਦੇ ਉੱਤੇ ਪਏ ਨੇ, ਉਹਦੇ ਵਿੱਚ ਅਸੀਂ ਇਤਿਹਾਸ ਸ਼ੁਰੂ ਕੀਤਾ। ਫਿਰ ਇਸ ਜਿਹੜੇ ਦੋ ਹਿੱਸੇ ਸੀਗੇ ਬਾਬਾ ਬੰਦਾ ਬਹਾਦਰ ਤੋਂ ਲੈ ਕੇ ਹੁਣ ਤੱਕ ਦਾ, ਜਦੋਂ ਇਹ ਅਸੀਂ ਹਿੱਸਿਆਂ ਚ ਕੀਤਾ, ਉਸ ਤੋਂ ਬਾਅਦ ਫਿਰ ਸਾਨੂੰ ਜਿਹੜੀ ਫੀਡਬੈਕ ਆਈ ਆ ਸਰੋਤਿਆਂ ਦੇ ਉੱਤੋਂ, ਕਿਸੇ ਇਤਿਹਾਸ ਟੱਚ ਤਾਂ ਤੁਸੀਂ ਕੀਤਾ ਪਰ ਸਾਨੂੰ ਹੋਰ ਡਿਟੇਲ ਚਾਹੀਦੀ ਆ। ਉਸ ਤੋਂ ਬਾਅਦ ਫਿਰ ਅਸੀਂ ਇੱਕ ਇਤਿਹਾਸ ਦੀ ਸੀਰੀਜ਼ ਸ਼ੁਰੂ ਕੀਤੀ। ਕਾਲ ਤੋਂ ਬਾਅਦ ਜਿਸ ਤਰ੍ਹਾਂ 1708 ਤੋਂ 1716 ਤੱਕ ਬਾਬਾ ਬੰਦਾ ਬਹਾਦਰ ਬੰਦਾ ਸਿੰਘ ਬਹਾਦਰ ਦਾ ਸਮਾਂ ਰਿਹਾ, ਉਹਨਾਂ ਨੇ ਇੱਕ ਪਹਿਲਾ ਖਾਲਸਾ ਰਾਜ ਸਥਾਪਿਤ ਕੀਤਾ ਉੱਤਰੀ ਭਾਰਤ ਵਿੱਚ। ਦੂਜਾ ਭਾਗ ਇਹ ਅਸੀਂ ਇੱਕ ਪੂਰਾ ਇੱਕ ਐਪੀਸੋਡ ਇੱਕ ਭਾਗ ਇਹ ਤੇ ਲਾਇਆ। ਦੂਸਰਾ ਭਾਗ ਜਿਹੜਾ ਸੀਗਾ ਸਾਡਾ ਇਤਿਹਾਸ ਦਾ, ਉਹ 1716 ਤੋਂ ਲੈ ਕੇ 1746 ਤੱਕ, ਬਾਬਾ ਬੰਦਾ ਬਹਾਦਰ ਤੋਂ ਲੈ ਕੇ ਛੋਟੇ ਘੱਲੂਘਾਰੇ ਤੱਕ। ਹੁਣ ਜਿਹੜਾ ਨੈਕਸਟ ਸਾਡਾ ਆ ਰਿਹਾ ਇੱਕ ਭਾਗ ਆ ਸੀਰੀਅਲ ਆ, ਉਹ ਹੈਗਾ 1746 ਤੋਂ ਲੈ ਕੇ 1762 ਤੱਕ, ਜਿਹੜਾ ਸਮਾਂ ਹੈਗਾ ਛੋਟੇ ਘੱਲੂਘਾਰੇ ਤੋਂ ਲੈ ਕੇ ਵੱਡੇ ਘੱਲੂਘਾਰੇ ਤੱਕ, ਉਹ ਜਿਹੜਾ ਆਉਂਦੇ ਸੰਡੇ ਨੂੰ 17 ਅਕਤੂਬਰ ਨੂੰ ਲਾਈਵ ਹੋਊਗਾ। ਇਹ ਅਸੀਂ ਇੱਕ ਜਿਹੜਾ ਨਾ ਪਿਛਲੇ 300 ਸਾਲਾਂ ਦਾ ਇਤਿਹਾਸ ਨੂੰ ਲੜੀਵਾਰ ਤਰੀਕੇ ਦੇ ਨਾਲ ਅਸੀਂ ਇਹ ਦੁਹਰਾ ਰਹੇ ਹਾਂ। ਹਰ ਜਿਹੜੇ ਮੇਨ ਈਵੈਂਟਸ ਹੋਈਆਂ ਨੇ, ਕਿਸ ਤਰ੍ਹਾਂ ਹੋਈਆਂ ਨੇ, ਇਤਿਹਾਸ ਦੇ ਵਿੱਚ ਕੀ ਉਹਦਾ ਅਸਰ ਰਿਹਾ, ਕਿੱਥੋਂ ਉਹ ਸ਼ੁਰੂ ਹੋਇਆ, ਕਿੱਧਰ ਨੂੰ ਉਹ ਜਾਣਾ, ਕੀ ਉਹਦੇ ਚੋਂ ਸਿੱਖਣ ਲਈ ਕੀ ਆ,
ਠੀਕ ਹੈ,
ਵਰਤਮਾਨ ਨਾਲ ਕਿਵੇਂ ਉਹਨੂੰ ਰਿਲੇਟ ਕਰਨਾ, ਤੇ ਸਾਡੇ ਲਈ ਅੱਜ ਦੇ ਸਮੇਂ ਦੇ ਵਿੱਚ ਸਾਡੇ ਲਈ ਉਹਦੇ ਚ ਕੀ ਲੈਸਨਸ ਨੇ।
ਠੀਕ ਹੈ ਜੀ, ਤੇ ਇਹਦੇ ਵਾਸਤੇ ਤੁਸੀਂ ਟੋਪਿਕਸ ਜਿਹੜੇ ਹੁੰਦੇ ਕਿਵੇਂ ਚੂਜ਼ ਕਰਦੇ ਹੁੰਦੇ ਹੋ? ਸਬਜੈਕਟ ਜਿਹੜੇ ਐਕਸਪਰਟਸ ਹੈਗੇ ਆ, ਜਿਹੜੇ ਹਿਸਟੋਰੀਅਨਸ ਵਗੈਰਾ ਹੈਗੇ ਆ, ਉਹਨਾਂ ਨਾਲ ਕਿਵੇਂ ਸੰਪਰਕ ਕਰਦੇ ਹੁੰਦੇ ਹੋ?
ਹਿਸਟੋਰਿਕਸ ਨਾ ਦੇਖੋ, ਇਹਦੇ ਵਿੱਚ ਜਿਹੜੇ ਮੇਨ ਸਾਡੇ ਹੈਗੇ ਨੇ ਸੋਰਸਿਸ ਨੇ ਹਿਸਟਰੀ ਦੇ, ਹਿਸਟਰੀ ਦੇ ਸੋਰਸ ਜਿਵੇਂ ਹੈਗੇ ਨੇ ਸਾਰਿਆਂ ਨੂੰ ਪਹਿਲੇ ਜਿਹਨਾਂ ਨੇ ਖੋਜ ਕਰਕੇ ਹਿਸਟਰੀ ਲਿਖੀ ਆ ਸਾਡੀ ਪੁਰਾਤਨ ਹਿਸਟਰੀ ਨੂੰ ਲੈ ਕੇ, ਸਰਦਾਰ ਕਰਮ ਸਿੰਘ ਹਿਸਟੋਰੀਅਨ, ਡਾਕਟਰ ਗੰਡਾ ਸਿੰਘ, ਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਹੈ ਨੇ ਗਿਆਨੀ ਗਿਆਨ ਸਿੰਘ ਤੇ ਰਤਨ ਸਿੰਘ ਭੰਗੂ। ਇਹ ਜਿਹੜੇ ਮੇਨ ਸੋਰਸਿਸ ਜਿਹੜੇ ਨੇ ਸਾਡੇ ਹਿਸਟਰੀ ਦੇ ਜਿਹਨਾਂ ਨੇ ਲਿਖੀ ਆ, ਇਸ ਤੋਂ ਬਿਨਾਂ ਜਿਹੜੇ ਮੁਗਲਾਂ ਨੇ ਵੀ ਹਿਸਟਰੀ ਲਿਖੀ ਆ, ਪਰਸ਼ੀਅਨਸ ਲੋਕਾਂ ਨੇ ਵੀ ਹਿਸਟਰੀ ਲਿਖੀ ਆ, ਉਹਨਾਂ ਨੇ ਆਪਣੇ ਐਂਗਲ ਤੋਂ ਲਿਖੀ ਆ, ਸਰਦਾਰ ਖੁਸ਼ਵੰਤ ਸਿੰਘ ਉਹਨਾਂ ਨੇ ਵੀ ਹਿਸਟਰੀ ਲਿਖੀ ਆ। ਇਹ ਹਿਸਟਰੀ ਨੂੰ ਅਸੀਂ ਮੇਨ ਜਿਹੜਾ ਹੈ ਵੀ ਹਿਸਟਰੀ ਚੋਂ ਅਸੀਂ ਸਿੱਖਣਾ ਕੀ ਆ, ਜੇ ਅਸੀਂ ਹਿਸਟਰੀ ਨੂੰ ਦੁਹਰਾ ਰਹੇ ਹਾਂ ਇਹਦੇ ਵਿੱਚੋਂ ਸਿੱਖਣਾ ਕੀ ਆ। ਜਿਸ ਤਰ੍ਹਾਂ ਤੁਸੀਂ ਦੇਖੋ, ਸਦੀਆਂ ਭਰ ਪੰਜਾਬ ਦਾ ਹਿੱਸਾ ਜਾਂ ਉਹ ਉੱਤਰੀ ਭਾਰਤ ਦਾ ਹਿੱਸਾ ਨਾਦਰ ਸ਼ਾਹ ਤੋਂ ਲੈ ਕੇ ਅਬਦਾਲੀ ਤੱਕ ਈਰਾਨ ਤੇ ਇਰਾਕ ਦੀ ਹਕੂਮਤ ਚ ਰਿਹਾ। ਜਿਹੜੇ ਧਾੜਵੀ ਆਉਂਦੇ ਰਹੇ ਨੇ ਉਹ ਸਦੀਆਂ ਭਰ ਦਰਾ ਖੈਬਰ ਤੋਂ ਆਉਂਦੇ ਰਹੇ ਨੇ, ਤੇ ਜਦੋਂ ਸਿੱਖ ਫਰੋਮ ਨੋ ਵੇਅਰ ਉਹਨਾਂ ਨੇ ਅੱਗੇ ਇਸ ਤਾਕਤ ਨੂੰ ਚੈਲੰਜ ਕੀਤਾ, ਜੋ ਜਿਹੜਾ ਦਰਾ ਖੈਬਰ ਨੂੰ ਆ ਸਦਾ ਲਈ ਬੰਦ ਕਰਤਾ, ਉਦੋਂ ਦਾ ਬੰਦ ਆ ਹੁਣ ਵੀ ਤੱਕ ਬੰਦ ਆ। ਤੇ ਇਹ ਕਿਵੇਂ ਹੋਇਆ? ਇਹ ਇੱਕ ਮੇਰੇ ਘਰ ਤੋਂ ਘੱਟ ਨਹੀਂ ਸੀ
ਜੀ।
ਜਿਹੜੇ ਘੱਲੂਘਾਰੇ ਅਸੀਂ ਇਹਦੀ ਗੱਲ ਕਰਦੇ ਹਾਂ, ਸਾਨੂੰ ਹੁਣ ਤੱਕ ਇਹੀ ਪੜ੍ਹਦੇ ਪੜ੍ਹਾਉਂਦੇ ਆਏ ਵੀ ਘੱਲੂਘਾਰਿਆਂ 'ਚ ਸਿੱਖਾਂ ਦਾ ਨੁਕਸਾਨ ਬਹੁਤ ਹੋਇਆ, ਉਹ ਪਰ ਘੱਲੂਘਾਰੇ ਜਿਹੜੇ ਸੀਗੇ ਸਾਡੇ, ਉਹ ਇੱਕ ਸਟੈਪਿੰਗ ਸਟੋਨ ਸੀਗੇ ਟੂਵਰਡਸ ਦਾ ਸਕਸੈਸ ਆਫ ਜਿਵੇਂ ਜਿਹੜੀ ਸਿੱਖ ਰਾਜ ਦੇ ਲਈ। ਉਹ ਕਿਵੇਂ ਇੱਕ ਜਿਵੇਂ ਕਹਿੰਦੇ ਨੇ ਵੀ ਇੱਕ ਸਕ੍ਰੈਸ਼ ਤੋਂ ਲੈ ਕੇ ਇੱਕ ਐਡੀ ਵੱਡੀ ਸਲਤਨਤ, ਇੱਕ ਐਡੀ ਵੱਡੀ ਸਿੱਖ ਅੰਪਾਇਰ ਕਿਵੇਂ ਬਣੀ ਆ, ਇਹ ਬਹੁਤ ਹੀ ਰੌਚਕ ਤੇ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਨੇ ਵੀ ਸਬਕ ਸਿੱਖਣ ਵਾਲਾ ਇਤਿਹਾਸ ਆ ਸਾਡੇ ਕੋਲ
ਜੀ। ਬਿਲਕੁਲ, ਤੇ ਮਨਜਿੰਦਰ ਜੀ, ਚੱਲਦੇ ਚੱਲਦੇ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੇ ਸੈਸ਼ਨਸ ਹੁੰਦੇ ਆ ਤੁਹਾਡੇ ਇਹ ਵਾਲੇ ਹਿਸਟਰੀ ਵਾਲੇ ਖਾਸ ਕਰਕੇ, ਇਹਨਾਂ ਨੂੰ ਤੁਸੀਂ ਇੰਟਰੈਕਟਿਵ ਕਿਵੇਂ ਬਣਾਉਂਦੇ ਹੋ, ਦੁਵੱਲਾ ਸੰਵਾਦ ਕਿਵੇਂ ਰਚਦੇ ਹੋ? ਕਿਉਂਕਿ ਇੱਕ ਪਾਸੇ ਪ੍ਰੈਜੈਂਟੇਸ਼ਨ ਹੋਵੇ, ਵੀਡੀਓ ਦੇਖੀ ਜਾ ਸਕਦੀ ਹੈ, ਬੁੱਕ ਪੜ੍ਹੀ ਜਾ ਸਕਦੀ ਹੈ, ਪਰ ਇਹਨਾਂ ਨੂੰ ਇੰਟਰਸਟ ਕ੍ਰੀਏਟ ਕਰਨ ਵਾਸਤੇ ਸਰੋਤਿਆਂ ਵਾਸਤੇ ਕਿਵੇਂ ਬਣਾਉਂਦੇ ਹੁੰਦੇ ਹੋ?
ਜੀ, ਅਸੀਂ ਲਾਈਵ ਰੱਖਦੇ ਹਾਂ ਜੀ। ਪਹਿਲੇ ਇੱਕ ਦੋ ਅਸੀਂ ਰਿਕਾਰਡ ਕੀਤੇ ਨੇ, ਹੁਣ ਅਸੀਂ ਲਾਈਵ ਰੱਖਦੇ ਹਾਂ, ਸਰੋਤੇ ਸਾਡੇ ਨਾਲ ਜੁੜਦੇ ਨੇ, ਤੇ ਉਹਨਾਂ ਦੀ ਫੀਡਬੈਕ ਅਸੀਂ ਜਦੋਂ ਜੇ ਟਾਈਮ ਹੋਵੇ ਉਦੋਂ ਦੇ ਨਾਲ ਨਾਲ ਜਵਾਬ ਦਿੰਦੇ ਹਾਂ, ਨਹੀਂ ਤਾਂ ਅਸੀਂ ਬਾਅਦ ਦੇ ਵਿੱਚ ਨੈਕਸਟ ਐਪੀਸੋਡ ਦੇ ਵਿੱਚ ਉਹ ਜਿਹੜੀ ਫੀਡਬੈਕ ਆ ਉਹਨਾਂ ਨੂੰ ਜਵਾਬ ਦਿੰਦੇ ਹਾਂ। ਇਹ ਸਾਡੇ ਜਿਹੜੇ ਦੋ ਦੋ ਸਾਡੇ ਧਾਰਾਂ ਚੱਲ ਰਹੀਆਂ ਨੇ, ਇੱਕ ਤਾਂ ਇਹ ਅਸੀਂ ਪ੍ਰੋਗਰਾਮ ਰੱਖਿਆ ਦਾਸਤਾਂ ਏ ਪੰਜਾਬ, ਜਿਹਦੇ ਤਹਿਤ ਅਸੀਂ ਸਾਰੇ ਇਹ ਹਿਸਟਰੀ ਨੂੰ ਬਿਆਨ ਕਰਦੇ ਹਾਂ। ਇੱਕ ਜਿਹੜੇ ਅਸੀਂ ਭਖਦੇ ਮਸਲੇ ਨੇ ਉਹਨਾਂ ਦੇ ਲਈ ਵੀ ਇੱਕ ਅਸੀਂ ਪ੍ਰੋਗਰਾਮ ਰੱਖਿਆ, ਉਹਦਾ ਨਾਂ ਰੱਖਿਆ ਸੀ ਜਿਹੜਾ ਪ੍ਰੋਗਰਾਮ ਦਾ ਜਾਗਦੇ ਰਹੋ, ਜਾਗਦੇ ਰਹੋ ਪੰਜਾਬੀ। ਉਹਦੇ ਵਿੱਚ ਅਸੀਂ ਦੋ ਪ੍ਰੋਗਰਾਮ ਕਰ ਚੁੱਕੇ ਹਾਂ। ਪਹਿਲਾ ਪ੍ਰੋਗਰਾਮ ਅਸੀਂ ਕੀਤਾ ਸੀਗਾ ਬੱਚਿਆਂ ਦਾ ਸ਼ੋਸ਼ਣ, ਜਿਵੇਂ ਚਾਈਲਡ ਅਬਿਊਸ, ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੋਣਾ ਪਹਿਲਾਂ ਵੈਸਟਰਨ ਵਰਲਡ 'ਚ ਜ਼ਿਆਦਾ ਸੀਗਾ, ਹੁਣ ਸਾਰੇ ਹਿੰਦੁਸਤਾਨ 'ਚ ਵੀ ਆ, ਵੀ ਕਿਸ ਤਰ੍ਹਾਂ ਜਿਹੜੇ ਨੇ ਵੈਸਟਰਨ ਐਲੀਮੈਂਟ ਨੇ ਉਹ ਕਿਸ ਤਰ੍ਹਾਂ ਬੱਚਿਆਂ ਨੂੰ ਗਰੂਮ ਕਰਦੇ ਨੇ ਅਬਿਊਸ ਕਰਨ ਲਈ। ਇੱਕ ਬੜੇ ਯੋਜਨਾਬੰਦ ਤਰੀਕੇ ਨਾਲ ਬਹੁਤ ਵੱਡੇ ਰੈਕਟ ਦੇ ਅਧੀਨ ਇਹ ਬੱਚਿਆਂ ਨੂੰ ਗਰੂਮ ਕੀਤਾ ਜਾਂਦਾ। ਉਹਦੇ ਬਾਰੇ ਅਸੀਂ ਪੂਰਾ ਇੱਕ ਸੈਮੀਨਾਰ ਦਾ ਵਰਚੁਅਲ ਐਪੀਸੋਡ ਦਿੱਤਾ। ਤੇ ਉਸ ਤੋਂ ਬਾਅਦ ਫਿਰ ਜਿਹੜੇ ਭਖ ਦਾ ਮਸਲਾ ਉੱਥੇ ਜਿਹੜਾ ਮੌਜੂਦਾ ਜਿਹੜਾ ਕਿਸਾਨੀ ਸੰਘਰਸ਼ ਆ ਉਸੇ ਹੁਣ ਨੈਕਸਟ ਅਸੀਂ ਆਊਗਾ ਉਹ ਜਿਵੇਂ ਮਾਨਸਿਕ ਸਿਹਤ ਤੇ ਜਾਂ ਬੁਲਿੰਗ ਐਂਡ ਹਰਾਸਮੈਂਟ ਤੇ, ਇਹ ਜੇ ਅਸੀਂ ਵਿਸ਼ੇ ਅਸੀਂ ਚੁਣਦੇ ਹਾਂ। ਇਹ ਵਿਸ਼ੇ ਅਸੀਂ ਕਿਸ ਤਰ੍ਹਾਂ ਲੈਂਦੇ ਹਾਂ, ਫੀਡਬੈਕ ਤੋਂ ਲੈਂਦੇ ਹਾਂ।
ਠੀਕ ਹੈ ਜੀ। ਅਤੇ ਚਲਦੇ ਚਲਦੇ ਆਪਣੇ ਜਿਹੜਾ ਤੁਹਾਡਾ ਪੰਜਾਬੀ ਫੋਰਮ ਹੈਗਾ ਇਹਦਾ ਸੰਪਰਕ ਕੋਈ ਦੱਸ ਦਿਓ ਕਿ ਇਹਦੀ ਫੇਸਬੁੱਕ ਕਿਹੜੀ ਹੈਗੀ ਹੈ, ਵੈਬਸਾਈਟ ਵਗੈਰਾ ਕਿਵੇਂ ਹੈਗਾ, ਕਿਵੇਂ ਲੋਕ ਇਹਦੇ ਨਾਲ ਜੁੜ ਸਕਦੇ ਆ?
ਬਿਲਕੁਲ ਜੀ, ਸਾਡੇ ਜਿਹੜੇ ਸਾਰੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਹੋਰ ਵੀ ਜਾਣਕਾਰੀ ਆ, ਇਹ ਸਾਡੇ ਜਿਹੜੇ ਫੇਸਬੁੱਕ ਪੇਜ ਆ ਪੰਜਾਬੀ ਫੋਰਮ ਸਿਡਨੀ ਤੇ ਪਿਆ, ਉਹਦੇ ਵਿੱਚ ਲੇਟੈਸਟ ਜਾਣਕਾਰੀ ਵੀ ਆ। ਅਸੀਂ ਜਿਸ ਤਰ੍ਹਾਂ ਹਰ ਦੋ ਹਫ਼ਤੇ ਬਾਅਦ ਕਰਦੇ ਹਾਂ ਪ੍ਰੋਗਰਾਮ, ਇੱਕ ਪ੍ਰੋਗਰਾਮ ਕਰਦੇ ਹਾਂ ਦਾਸਤਾਂ ਏ ਪੰਜਾਬ, ਉਦੋਂ ਦੋ ਹਫ਼ਤੇ ਬਾਅਦ ਪ੍ਰੋਗਰਾਮ ਹੁੰਦਾ ਜਾਗਦੇ ਰਹੋ। ਹੁਣ ਜਿਹੜਾ ਨੈਕਸਟ ਪ੍ਰੋਗਰਾਮ ਆ ਉਹ 17 ਅਕਤੂਬਰ ਦਿਨ ਐਤਵਾਰ ਨੂੰ 5 ਵਜੇ ਉਹ ਆਊਗਾ, ਦਾਸਤਾਂ ਪੰਜਾਬ ਦਾ ਅਗਲਾ ਜਿਹੜਾ ਐਪੀਸੋਡ ਆ 1746 ਤੋਂ ਲੈ ਕੇ 1762 ਤੱਕ, ਛੋਟੇ ਘੱਲੂਘਾਰੇ ਤੋਂ ਲੈ ਕੇ ਵੱਡੇ ਘੱਲੂਘਾਰੇ ਤੱਕ। ਤੇ 31 ਉਸ ਤੋਂ ਬਾਅਦ 2 ਵੀਕ ਬਾਅਦ 31 ਅਕਤੂਬਰ ਨੂੰ ਜਿਹੜਾ ਜਾਗਦੇ ਰਹੋ ਪੰਜਾਬੀ ਦਾ ਪ੍ਰੋਗਰਾਮ ਆਊਗਾ। ਇਹ ਸਾਰੀ ਜਾਣਕਾਰੀ ਇੱਥੇ ਹੈਗੀ ਆ ਫੇਸਬੁੱਕ ਪੇਜ ਜਿਹੜਾ ਪੰਜਾਬੀ ਫੋਰਮ, ਅਸੀਂ ਉਹਨੂੰ ਥੋੜਾ ਸ਼ਾਰਟ ਕਰਕੇ ਰੱਖਿਆ ਤੇ ਪੰਜਾਬੀ ਫੋਰਮ ਸਿਡਨੀ।
ਠੀਕ ਹੈ,
ਉੱਥੇ ਤੁਸੀਂ ਆਪਣੇ ਸੁਝਾਅ ਵੀ ਦੇਖ ਸਕਦੇ ਹੋ, ਜੇ ਤੁਸੀਂ ਕਿਸੇ ਨੇ ਭਾਗ ਵੀ ਲੈਣਾ ਕੋਈ ਪ੍ਰੋਗਰਾਮ ਦੇਣਾ ਉਹ ਵੀ ਆ, ਉਹਦੇ ਲਈ ਵੀ ਤੁਸੀਂ ਵੈਲਕਮ ਹੋ, ਕਿਉਂਕਿ ਪ੍ਰੋਗਰਾਮ ਸਾਰਿਆਂ ਲਈ ਓਪਨ ਹੈ।
ਠੀਕ ਹੈ ਜੀ, ਮਨਜਿੰਦਰ ਜੀ ਬਹੁਤ ਬਹੁਤ ਧੰਨਵਾਦ ਅੱਜ ਸਮਾਂ ਕੱਢਣ ਵਾਸਤੇ ਗੱਲਬਾਤ ਕਰਨ ਵਾਸਤੇ ਜੀ।
ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਰੋਤਿਆਂ ਨੇ ਸਾਨੂੰ ਮੌਕੇ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।